मेरा दुख सुख तुझ ही पास, सपना के गुरु जियो नानक नाम निरंजन जानियो कीनी भगत प्रेम ताते अंगद अंग संग भयो साय तिन शब्द स्मृत कीनी वर्खा गुर अमरदास की रपच कथा एक जी कछ कही न सोटी सृष्ट सकलतारु अब गुरु रामदास को मिली बटा हम अब गुण करे एक गुण नाचु अमृत शाद बिखर बिखार माया मोह परम पै भूले सुत तारा सुमृत लगा एक उत्तम पंथ सुनियो गुर संगत तेहीं मिलत जम त्रास मिटाय एक अरदास पाठ कीरत की गुर रामदास राखो शरणास एक अरदास पाठ कीरत की गुर रामदास राखो शरणास वाहिगुरु जी का खालसा वाहिगुरु जी की फतेह। सतगुरु श्री ग्रंथ साहिब महाराज तिना की पावन पवित्र हजूरी अंदर सुभाए मन सतगुरु जी के दर ते बहुत ही प्यार पदम बैठ के कीर्तन द्वारा सतगुरु जी के दर ते हाजरियां गुरु कृपा न लग रही से लड़ी पार जो गुरु कृपा नाल पिछले कुछ समय को पटना के सुनिया के विचार प्रारंभ की सी अज सतगुरु गुरु रामदास पिता महाराज जी की पढ़ियाई के अंदर जो सठ सवैये ने उन्होंने छपंजा सवैया के दर्शन विचार द्वारा कर चुके हैं चार सवैये दो सवैये पाठ कीर्तन जी की रचना तो उचारण किए गए दो खंड पाठ साध जी की रचना तो अज जो सवैये का जाप तुसा ने सरवण किया अक्सर यह सवैया जब सचखंड श्री हरिमंदर साहब सतना के प्रकाश होंगे सतगुरु के दर से एक पास खड़े होके जिसे गुरु के कीर्तन कीर्तन करते उसे वारी वारी जो सवैया का पाठ करते जब तैयारी करके महाराज जी के माता साहब के सारे अखीर भावे कि सवैये पहला पढ़े हो सवैये का पाठ संगत राम किया ਹਮ ਆਵਣ ਕਰੇ ਇਹ ਗੁਣ ਨਾਹੀਂ ਥਾ। ਮੈਂ ਬੇਨਤੀ ਕਰਨਾ ਚਾਹਾਂਗਾ, ਬਹੁਤ ਮੁਦਤਾਂ ਬਾਅਦ ਕਿਸੇ ਨੂੰ ਗੁਰਬਾਣ ਤੋਂ ਸੁਣ ਦਿੱਤਾ ਹੈ, ਉਹ ਵੀ ਤਾਂ ਜੇ ਸਤਿਗੁਰੂ ਤਰਸ ਕਰਕੇ ਕੋਈ ਦ੍ਰਿਸ਼ਟੀ ਪਾਏ, ਨਹੀਂ ਤੇ ਗੁਰਬਾਣ ਤੋਂ ਸੁਣ ਕੇ ਵੀ ਸੁਣਦੇ ਨਹੀਂ ਹੈ। ਕੋਈ ਦੁਨੀਆਂ ਦੀ ਗੱਲ ਤੁਹਾਡੇ ਨਾਲ ਜਾਂ ਮੇਰੇ ਨਾਲ ਕੋਈ ਹੋਵੇ, ਸਾਲਾਂ ਬੱਤੇ ਨੂੰ ਸਮਾਂ ਲੰਘ ਚੁੱਕਾ ਹੋਵੇ, ਭੁੱਲਦੇ ਤੇ ਨਹੀਂ ਨਾ, ਪਰ ਗੁਰਬਾਣੀ ਦਾ ਸ਼ਬਦ ਦਰਵਾਜ਼ੇ ਤੋਂ ਬਾਹਰ ਨਿਕਲ ਕੇ ਭੁੱਲਦਾ, ਇਹਦਾ ਕੀ ਕਾਰਨ ਹੈ? ਧਿਆਨ ਬਹੁਤ ਧਿਆਨ ਨਾਲ ਇਹਨਾਂ ਗੱਲਾਂ ਨੂੰ ਵੇਖਿਆ ਕਰੀ, ਐਵੇਂ ਨਹੀਂ ਜਾਂਦੇ ਕਦੋਂ ਵੀ ਕਹਾਣੀ ਹੋਵੇ ਸਾਧਨਾ ਦੀ ਹੈ ਸਾਡੀ ਗੱਲ, ਅਸੀਂ ਭੁਲਾਣਾ ਵੀ ਜਾਈਏ ਤੇ ਭੁੱਲਦੇ ਨਹੀਂ, ਤੇ ਗੁਰੂ ਦਾ ਸ਼ਬਦ ਚੇਤਾ ਵੀ ਕਰਨਾ ਚਾਹੀਏ ਤੇ ਭੁੱਲਦਾ ਨਹੀਂ। ਇਹਦੇ ਮਗਰ ਅਸਲ ਕਾਰਨ ਕੀ ਹੈ? ਅਸੀਂ ਦੋ ਹਿੱਸਿਆਂ ਚ ਵੰਡੇ ਹੋਏ ਹਾਂ, ਇੱਕ ਮਨ ਦੀ ਦੁਨੀਆ ਹੈ, ਇੱਕ ਆਤਮਾ ਤੇ ਦਿਲ ਦੀ ਦੁਨੀਆ ਹੈ। ਸਾਰਾ ਸੰਸਾਰ ਵਿੱਚ ਅਸੀਂ ਜੋ ਕੁਝ ਕਰਦੇ ਉਹ ਮਨ ਨਾਲ ਸੰਬੰਧ ਰੱਖਦੇ। ਜਦੋਂ ਨਿਰੰਕਾਰ ਦੇ ਘਰ ਦਾ ਸਫ਼ਰ ਸ਼ੁਰੂ ਹੋਣਾ ਹੈ, ਉੱਥੇ ਮਨ ਦੀ ਬਿਲਕੁਲ ਲੋੜ ਨਹੀਂ ਹੈ, ਬਿਲਕੁਲ ਮਨ ਦੀ ਲੋੜ ਨਹੀਂ। ਮਨ ਦਾ ਇੰਨਾ ਕੰਮ ਸੀ ਸਾਨੂੰ ਵਿਚਾਰ ਪਾ ਕੇ ਸਤਿਗੁਰੂ ਦੇ ਕੋਲ ਲਿਆਉਣਾ, ਬਾਹਰੋਂ ਅੰਦਰੋਂ ਹੁਣ ਦਿਲ ਦਾ ਸਫ਼ਰ ਸ਼ੁਰੂ ਹੁੰਦਾ। ਦਿਲ ਦਾ ਪਿਆਰ ਕਰਨਾ ਦਿਲ ਜਾਣਦਾ, ਮਨ ਨਹੀਂ ਜਾਣਦਾ। ਮਨ ਦੇ ਵਿਚਾਰਾਂ ਦਿੰਦਾ ਕੀ ਚੰਗਾ ਕੀ ਮਾੜਾ, ਕੀ ਅਸੀਂ ਕਦੇ ਫੈਸਲਾ ਕਰਾਂਗੇ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਤੁਹਾਡੇ ਆਹ ਵਚਨ ਚੰਗੇ ਨੇ ਆਹ ਮਾੜੇ ਨੇ, ਕਦੇ ਕੁਝ ਸੋਚ ਸਕਦਾ? ਜੇ ਸੋਚ ਨੀ ਸਕਦਾ ਇਸ ਦਾ ਸਪਸ਼ਟ ਮਨ ਦੀ ਲੋੜ ਨਹੀਂ। ਮਨ ਦਾ ਹੀ ਕੰਮ ਹੈ ਨਾ ਵੇਖਣਾ ਵੀ ਕਿਹੜਾ ਵਚਨ ਠੀਕ ਹੈ ਕਿਹੜਾ ਵਚਨ ਨਹੀਂ ਠੀਕ ਹੈ। ਇੱਥੇ ਤਾਂ ਸਾਨੂੰ ਹੁਕਮ ਹੈ ਸਤਿਗੁਰ ਕੀ ਆਗਿਆ ਸਤ ਸਤ ਕਰਨਾ, ਵੀ ਜੋ ਕੁਝ ਸਤਿਗੁਰੂ ਨੇ ਕਹਿਣਾ ਮੇਰੇ ਭਲੇ ਲਈ ਹੈ ਤੇ ਉਹਨੂੰ ਮੈਂ ਸਤ ਕਹਿਣਾ। ਜਦੋਂ ਕਹਿਣੇ ਕਿ ਸੱਤ ਤੇ ਮੈਂ ਸੋਚਣਾ ਨੀ ਤੇ ਸੋਚਦਾ ਮਾਂ ਨੇ, ਸੱਤ ਕੌਣ ਕਹਿ ਸਕਦਾ? ਸੱਤ ਬਚਨ ਦਿਲ, ਦਿਲ ਕਿਹੜਾ? ਜਿਹਦੇ ਅੰਦਰ ਸਤਿਗੁਰੂ ਦਾ ਪਿਆਰ ਹੋਏਗਾ, ਜੋ ਜੋ ਪਿਆਰ ਉਹਦੇ ਵਿੱਚ ਹੋਏਗਾ ਉਹ ਸਾਡੇ ਦਿਲ ਨੂੰ ਜਦੋਂ ਗੁਰੂ ਕੀ ਬਾਣੀ ਦਾ ਪਿਛੋਏਗੀ ਫਿਰ ਗੁਰੂ ਕੀ ਸਾਧ ਸੰਗਤ ਉਹ ਸਫ਼ਰ ਸ਼ੁਰੂ ਹੁੰਦਾ ਤੇ ਉਹਦੇ ਨਾਲ ਫਿਰ ਨੀ ਬਾਣੀ ਭੁੱਲਦੀ। ਫਿਰ ਤੇ ਜਿੱਥੇ ਮਰਜ਼ੀ ਬੈਠੇ ਹੋਈਏ ਜਿਹੜੇ ਸਤਿਗੁਰਾਂ ਦੀ ਅਗਵਾਈ ਕਰਨੀ ਖੁਦ ਆਪ ਪੰਕਤੀ ਸਾਹਮਣੇ ਆਪ ਕੇ ਖੁੱਲ ਹੋਏਗੀ। ਤੁਹਾਡੇ ਸਾਰਿਆਂ ਦੀ ਕਦੇ ਨਹੀਂ ਇਹ ਨਹੀਂ ਹੋ ਸਕਦਾ ਨਾ ਖਲੋਵੇ ਕੰਮ ਕੇ ਗਿਆ, ਜਾਂ ਘਰ ਵਿੱਚ ਚੌਂਕੇ ਚ ਕੰਮ ਕਰਦੇ ਹਾਂ, ਜਾਂ ਕਿਧਰੇ ਕੱਲੇ ਸੈਰ ਕਰਦੇ ਹਾਂ, ਇਹੋ ਜਿਹੀ ਗੁਰਬਾਣੀ ਦੀਆਂ ਪੰਕਤੀਆਂ ਸਾਹਮਣੇ ਆਉਣਗੀਆਂ ਉਹ ਤੁਸੀਂ ਲਿਆਉਂਦੀਆਂ ਨੇ। ਸਤਿਗੁਰੂ ਆਪ ਤੁਹਾਡੇ ਤੇ ਕਿਰਪਾ ਕਰ ਕੁਝ ਕਹਿਣਾ ਚਾਹੁੰਦੇ ਨੇ ਉਹ ਸਾਹਮਣੇ ਆਏ ਨੇ। ਗੁਰਬਾਣੀ ਸੁਣਨੀ ਪੈਂਦੀ ਹੈ, ਗੱਲਾਂ ਆਪਣੇ ਆਪ ਸੁਣ ਜਾਂਦੀਆਂ। ਦੁਨੀਆਂ ਨੂੰ ਚਿੰਤਾ ਰੱਖਣ ਦੀ ਲੋੜ ਨਹੀਂ, ਸੁੱਤੇ ਸੁੱਤੇ ਚਿੰਤਾ ਰਹਿੰਦੀਆਂ। ਗੁਰਬਾਣੀ ਨੂੰ ਚਿੰਤੇ ਵਿੱਚ ਲਿਆਉਣ ਲਈ ਸਾਧ ਸੰਗਤ ਕਰਨੇ, ਅਰਦਾਸਾਂ ਕਰਨੀਆਂ, ਮਹਾਰਾਜ ਜੀ ਦੀ ਸ਼ਰਧਾ ਤੇ ਪਿਆਰ ਪੈਦਾ ਕਰਨਾ, ਅੰਦਰ ਦੇ ਮਨ ਨੂੰ ਸੋਚ ਵਿਚਾਰ ਜਿਹੜਾ ਕਰਦਾ ਇਹਨੂੰ ਰੋਕ ਕੇ ਰੱਖਣਾ ਕਿ ਤੂੰ ਜਿਹੜਾ ਖੜੋ ਤੇ ਮੈਨੂੰ ਆਪਣੇ ਗੁਰੂ ਪਿਤਾ ਜੀ ਦੇ ਨਾਲ ਜਿਹੜਾ ਅੰਦਰੋਂ ਸ਼ਰਧਾ ਨਾਲ ਪਿਆਰ ਪ੍ਰੇਮ ਵਿੱਚ ਗੁਰੂਕ ਰਹਿਣ ਦੇ। ਇਹੀ ਕਾਰਨ ਗੁਰਬਾਣੀ ਜਦੋਂ ਜਾਗ ਕੇ ਅਸੀਂ ਸੁਣਾਂਗੇ, ਪਹਿਲਾਂ ਜਾਗਣ ਦੀ ਜਗਾਣਗੇ ਵੀ ਆਪ, ਫਿਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸ਼ਬਦ ਜਦੋਂ ਪੜਾਂਗੇ ਸੁਣਾਂਗੇ ਕਿਸੇ ਤਰੀਕੇ ਗੁਰਬਾਣੀ ਨਾਲ ਜੁੜਾਂਗੇ ਬਿਲਕੁਲ ਇੱਕ ਨਵਾਂ ਅੰਦਾਜ਼ ਹੋਏਗਾ। ਮੈਂ ਬੇਨਤੀ ਇਹ ਕਰ ਦਿੱਤਾ ਹਾਂ ਆਹ ਜਿਹੜਾ ਸ਼ਬਦ ਇਹ ਦੂਸਰਾ ਅਸੀਂ ਸਵਈਆ ਪਹਿਲਾਂ ਜੇ ਤੂੰ ਸਵਈਆ ਏ ਜਿਹਦੇ ਵਿੱਚ ਪੱਟ ਕੇ ਲੱਗੇ ਨੇ ਵਚਨ ਕੀਤਾ ਨਾਨਕ ਨਾਮ ਨਿਰੰਜਨ ਜਾਣਿਓ, ਨੰਨੇ ਦੇ ਥੱਲੇ ਥੋੜਾ ਕਲੰਕ ਹੁੰਦਾ ਉਹਦਾ ਹੈ ਜਿਹੜਾ ਉਚਾਰਨ ਏ। ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਮਾਤਾ ਦੀ ਕਾਲਖ ਤੋਂ ਰਹਿ ਅਕਾਲ ਪੁਰਖ ਨੂੰ ਜਾਣਿਆ, ਕਿੰਨੀ ਭਗਤ ਪ੍ਰੇਮ ਲਿਵ ਲਾਏ ਉਹਨਾਂ ਨੇ ਜਗਤ ਵਿੱਚ ਆ ਕੇ ਪ੍ਰੇਮਾ ਭਗਤੀ ਪ੍ਰਾਰੰਭ ਕੀਤੇ। ਤੇ ਵਾਹਿਗੁਰੂ ਨਾਲ ਕੱਲੀ ਲਿਵ ਨਾ ਜੋੜੋ, ਅੰਦਰ ਪ੍ਰੇਮ ਵੀ ਪੈਦਾ ਕਰੋ। ਭਗਤੀ ਪਹਿਲਾਂ ਵੀ ਮੌਜੂਦ ਸੀ ਪਰ ਉਸ ਭਗਤੀ ਨਾਲ ਖੁਸ਼ਕੀ ਏ ਪ੍ਰੇਮ ਨਹੀਂ। ਇਹ ਕਾਰਨ ਇਹਨਾਂ ਭਗਤੀ ਕਰਨ ਵਾਲੇ ਲੋਕ ਹਰਨਾਮ ਸਿੰਘ ਤਪ ਕੀਤਾ ਪਰ ਉਹ ਜ਼ੁਲਮ ਕਰਨ ਵਾਲਾ ਬਣ ਗਿਆ। ਰਾਮ ਕੋਲ ਬੜਾ ਤਾਪੇ, ਜੋਗੀਆਂ ਕੋਲ ਬਹੁਤ, ਉਹਨਾਂ ਦੀ ਘਾਲ ਕਮਾਈ ਪ੍ਰੇਮ ਨਹੀਂ। ਉਹ ਲੋਕਾਂ ਦੇ ਅੰਦਰ ਨਫ਼ਰਤ ਫੈਲਾ ਦੇ ਹਨ। ਪਹਿਲੀ ਗੱਲ ਦ੍ਰਿਸ਼ਟੀ ਨੂੰ ਭੈੜਾ ਕਹਿਣਾ, ਦੂਸਰਾ ਜੇ ਪਾਏ ਕਿਸੇ ਨੂੰ ਸਰਾਪ ਦੇ ਕਾਰਨ ਕਿਤੇ ਪੰਛੀਆਂ ਨੂੰ ਉੱਡ ਕੇ ਲਿਖਾ ਕੇ ਲੋਕਾਂ ਨੂੰ ਡਰਾਉਣਾ। ਪਰ ਸਤਿਗੁਰਾਂ ਨੇ ਪ੍ਰੇਮਾ ਭਗਤੀ ਸ਼ੁਰੂ ਕੀਤੀ, ਇੰਨਾ ਪ੍ਰੇਮਾ ਭਗਤੀ ਤੇ ਜ਼ੋਰ ਦਿੱਤਾ ਵੀ ਜਿੰਨਾ ਰੱਬ ਦਾ ਨਾਮ ਜਪਣਾ ਜ਼ਰੂਰੀ ਹੈ ਨਾ, ਓਨਾ ਹੀ ਜ਼ਰੂਰੀ ਉਹਦੇ ਜੀਵਾਂ ਨੂੰ ਪਿਆਰ ਕਰਨਾ। ਪ੍ਰੇਮ ਤੇ ਨਹੀਂ ਰੱਖੀਏ, ਨਫ਼ਰਤ ਤੇ ਨਹੀਂ, ਲੋਕਾਂ ਨੂੰ ਡਰਾ ਕੇ ਲੋਕਾਂ ਅੰਦਰ ਆਪਣਾ ਪੈਦਾ ਕਰ। ਪਹਿਲੀ ਵਾਰ ਨਹੀਂ ਹੋਇਆ ਜਦੋਂ ਸਤਿਗੁਰੂ ਜੀ ਦੇ ਘਰ ਆਵਾਜ਼ ਮਾਰ ਜਾਂਦੇ ਤੇ ਕਿਹਾ ਜਾਂਦਾ ਕਿ ਭਾਈ ਕਹਿ ਗੁਰਬਾਣੀ ਵਿੱਚੋਂ ਵੇਖੋ ਤੇ ਇਤਿਹਾਸ ਵਿੱਚੋਂ ਵੇ। ਹੁਣ ਕਹਿਣ ਆਪ ਨਿਰੰਕਾਰ ਤੇ ਸਾਡੇ ਵਰਗੇ ਕੀੜੇ ਮਕੌੜੇ ਸਾਨੂੰ ਪਤਾ ਕੀ ਕਹਿੰਦੇ ਨੀ, ਸਾਨੂੰ ਹੁਕਮ ਕੀਤਾ ਚੇਲੇ ਤੁਹਾਨੂੰ ਮਤ ਦੇ ਕੇ ਰੱਬ ਨਾਲ ਜੁੜੋ ਨਹੀਂ। ਕਹਿੰਦੇ ਭਾਈ ਰੇ ਰਾਮ ਚਿਤ ਲਾਏ, ਭਰਾ ਕਹਿ ਕੇ ਸਾਨੂੰ ਵਾਹਿਗੁਰੂ ਜੀ ਨਾਲ ਜੋੜਨਾ। ਤੇ ਕਿਧਰੇ ਭਰਾ ਵੀ ਨੇ ਤੇ ਕਿਧਰੇ ਆਗਿਆ ਨੇ ਵੀ ਤੁਸੀਂ ਸਾਡੀਆਂ ਸਖੀਆਂ ਹੋ, ਕਿਧਰੇ ਸੱਜਣ ਕਿਹਾ ਏ, ਮਿੱਤਰ ਕਿਹਾ ਏ, ਆਪਣਾ ਜਿੰਨਾ ਦੇਵੀ ਦਾ ਰਿਸ਼ਤਾ ਉਹ ਬਣਾ ਕੇ ਕਹਿੰਦੇ ਆਓ ਰਗੜ ਕੇ ਆਓ ਮੀਤ ਪਿਆਰੇ, ਮੰਗਲ ਦਾ ਉਹ ਨਾਰੇ ਮੇਰੇ ਮਿੱਤਰ ਪਿਆਰੇ ਆਓ। ਇਹਦੀ ਵੀ ਖਾਸ ਮਿੱਤਰ ਸਾਰਿਆਂ ਨੂੰ ਆਪਣਾ ਬਣਾਇਆ। ਇਹ ਕੇਵਲ ਮਹਾਰਾਜ ਜੀ ਦੇ ਘਰ ਸਾਨੂੰ ਆਮ ਹੀ ਗੱਲਾਂ ਲੱਗਦੀਆਂ। ਜਗਤ ਵੱਲ ਝਾਤ ਮਾਰੋ, ਇੱਕ ਤਾਂ ਫਰਕ ਉਦੋਂ ਪਤਾ ਲੱਗੇਗਾ, ਦੂਸਰਾ ਜਦੋਂ ਧਿਆਨ ਨਾਲ ਵੇਖਾਂਗੇ ਤੇ ਸਾਡਾ ਕਦੇ ਸਤਿਗੁਰੂ ਤੋਂ ਦੂਰ ਜਾਣ ਨੂੰ ਜੀ ਨਾ ਕਰੇਗਾ। ਇਹਨੇ ਪਿਆਰ ਨਾਲ ਸਤਿਗੁਰੂ ਆਵਾਜ਼ ਮਾਰਨ, ਕਿਧਰੇ ਮਿੱਤਰ ਕਿਧਰੇ ਸਖੀਏ, ਕਿਧਰੇ ਆਖਣ ਸਾਨੂੰ ਆਪਣਾ ਸੱਜਣ, ਕਿਧਰੇ ਭੈਣ, ਕਿਧਰੇ ਵੀਰ ਕਹਿ ਕੇ ਬੁਲਾ ਕੇ ਕਹਿਣ ਵੀ ਮੇਰੇ ਵੀਰਾ, ਮੇਰੀ ਭੈਣ, ਮੇਰੇ ਸਖੀਓ ਸਖੇਲੀਓ, ਆਓ ਇਹ ਜੀਵਨ ਬਰਬਾਦ ਨਾ ਕਰੋ, ਤੁਸੀਂ ਝੋਲੀ ਵਿੱਚ ਨਾਮ ਤੇ ਅੰਮ੍ਰਿਤ ਪਾਓ ਤੇ ਕਿਤਨਾ ਅਗਿਰ ਕਾਂਟੇ ਪੱਥਰ ਦੇ ਲੋਕ ਕਰ ਦੀ ਬਾਤ ਨਾ ਸੁਣੋ। ਇਹ ਗੱਲਾਂ ਅਸੀਂ ਆਮ ਦੀਆਂ ਬਣਾ ਲਈਆਂ ਨੇ ਵੀ ਠੀਕ ਹੈ, ਗੁਰਬਾਣੀ ਪੜ੍ਹਨੀ ਵੀ ਪੜ੍ਹਦੇ ਹੋਣਗੇ ਨਹੀਂ। ਜਦੋਂ ਜਿੰਨਾ ਵੱਧ ਅਹਿਸਾਸ ਕਰਾਂਗੇ ਓਨਾ ਵਾਹਿਗੁਰੂ ਦੇ ਨੇੜੇ ਹੁੰਦੇ ਤੁਰੇ ਜਾਵਾਂਗੇ। ਕੋਈ ਬੰਦਾ ਪਿਆਰ ਨੂੰ ਬੁਲਾ ਲਵੇ ਤੁਹਾਡਾ ਅੰਦਰ ਬਦਲ ਜਾਂਦਾ, ਤੇ ਜਦੋਂ ਰੱਬ ਆਪ ਬੁਲਾ ਕੇ ਤੂੰ ਕੋਈ ਦਾਤ ਦੇਣੀ ਚਾਹੇ ਫਿਰ ਅਸੀਂ ਕਿੰਨਾ ਬਦਾਂਗੇ। ਤੂੰ ਪਾਠੀ ਦੇ ਜੀ ਕਹਿੰਦੇ ਇੰਨੀ ਭਗਤ ਪ੍ਰੇਮ ਤੇ ਲਾਈ ਲਿਵ ਲਾਣੀ ਦੱਸੀ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਗੁਰ ਜਾ ਬਚਨ ਇਹਦੇ ਨਾਲ ਤਾਂ ਕਿ ਅੰਗਦ ਕੰਗ ਸੰਗ ਭਇਓ ਸਾਇਰ ਸਾਇਰ ਕਹਿੰਦੇ ਸਮੁੰਦਰ। ਗੁਰੂ ਅੰਗਦ ਸਾਹਿਬ ਜੀ ਨੇ ਸੰਗਤ ਕੀਤੇ ਉਹ ਗੁਣਾਂ ਦਾ ਸਮੁੰਦਰ ਬਣ ਗਏ ਤੇ ਸ਼ਬਦ ਸੁਰਤ ਕਿੰਨੀ ਵਰਕਾਈ। ਇਹ ਪਾਠ ਦੋ ਤਰ੍ਹਾਂ ਕੀਤਾ ਜਾਂਦਾ, ਕੀ ਵਰਕਰਾ ਨੀ ਵਰਕਾਈ ਵੀ ਧੰਨ ਗੁਰੂ ਅੰਗਦ ਪਿਤਾ ਨੇ ਸ਼ਬਦ ਸੁਰਤ ਦੀ ਨੀਂਹ ਰੱਖੀ। ਪਾਠ ਬਹੁਤ ਸਾਰੇ ਵਿਦਵਾਨਾਂ ਨੇ ਇਹ ਪਾਠ ਕਿਆ ਇਸ ਤਰ੍ਹਾਂ ਨੀ ਕਿੰਨੀ ਨੰਨਾ ਇਧਰ ਨਾ ਆਏ। ਪ੍ਰੋਫੈਸਰ ਸਾਹਿਬ ਸਿੰਘ, ਗਿਆਨੀ ਹਰਬੰਸ ਸਿੰਘ, ਭਾਈ ਜੋਗਿੰਦਰ ਸਿੰਘ ਤਲਵਾੜਾ, ਸੰਤ ਸੰਗਤ ਸਿੰਘ ਕਮਾਲਕੇ ਵਾਲੇ ਇੱਕ ਆਦਿ ਸਾਰਿਆਂ ਨੇ ਇਹ ਬਚਨ ਕਿਹਾ ਕਿ ਕਿੰਨੀ ਪਰਕਾਈਏ ਸ਼ਬਦ ਸੁਰਤ ਦਾ ਕਿਵੇਂ ਮੇਲ ਹੁੰਦਾ। ਇੰਨਾ ਪ੍ਰਚਾਰ ਕੀਤਾ ਮਾਨੋ ਉਹਦੀ ਵਰਖਾ ਕੀਤੀ ਮੀਂਹ ਪਾਤਾ ਹੈ। ਜੇ ਆਪਾਂ ਰੱਖਦੇ ਅਰਥ ਕੀ ਨੀਂਦ ਨੀਂਦ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਰੱਖ ਦਿੱਤੀ ਨਾ ਪਹਿਲਾਂ ਅਚਲ ਨੀਂਦ ਧਰਾ ਗੁਰੂ ਨਾਨਕ ਉਹ ਧਰੀ ਉਹਨਾਂ ਨੇ ਸਾਧ ਸੰਗਤ ਗੁਰੂ ਅੰਗਦ ਸਾਹਿਬ ਜੀ ਨੇ ਦੱਸਿਆ ਵੀ ਕਿਵੇਂ ਗੁਰੂ ਸ਼ਬਦ ਨਾਲ ਜੁੜ ਕੇ ਉਹਦੀ ਰਹਿਮਤ ਦੀ ਵਰਖਾ ਨਾਮ ਦੀ ਵਰਖਾ ਹੁੰਦੀ ਏ, ਉਹ ਕਿਵੇਂ ਅੰਦਰ ਭੇਜਦਾ ਏ। ਕਿਵੇਂ ਜੁੜ ਕੇ ਰਹਿਣਾ ਏ। ਕਦੇ ਗੁਰੂ ਅੰਗਦ ਸਾਹਿਬ ਦਾ ਜੀਵਨ ਇਤਿਹਾਸ ਪੜ੍ਹ ਕੇ ਵੇਖੋ, ਸੱਚਮੁੱਚ ਇਹ ਵਰਖਾ ਕੀਤੀ ਏ ਉਹਨਾਂ ਨੇ, ਉਹ ਵਰਖਾ ਹੋਈ ਤੇ ਗੁਰੂ ਅਮਰਦਾਸ ਕੇ ਜੋੜੀ ਹੋਈ ਕੇਵਲ ਉਹਦਾ ਸਹਾਰਾ ਬੰਦਾ ਮੰਗਦਾ, ਭੋਰ ਭੋਰ ਕੇ ਖਾਵਾਂਗਾ, ਕਿਧਰੇ ਲੋੜ ਹੁੰਦੀ ਹੈ ਸਾਰੀ ਦੁਨੀਆ ਬਜ਼ੁਰਗ ਕਹਿੰਦੇ ਮੇਰਾ ਸਤਿਕਾਰ ਕਰੋ, ਮੇਰੀ ਚਿੱਟੀ ਦਾੜੀ ਹੋਵੇ, ਮੈਨੂੰ ਜੀ ਕਰਕੇ ਬੁਲਾਓ। ਥੋੜਾ ਜਿਹਾ ਛੋਟਾ ਬੰਦਾ ਆਪਣੇ ਤੋਂ ਵੱਡੇ ਨੂੰ ਜੇ ਨਾ ਸਤਿਕਾਰ ਬੋਲੇ ਨੂੰ ਕਿੰਨਾ ਬੁਰਾ ਲੱਗਦਾ, ਤੇ ਬਜ਼ੁਰਗੀ ਦੇ ਵਿੱਚ ਹਰ ਆਦਮੀ ਕਹਿੰਦੇ ਤਾਂ ਸਤਿਕਾਰ ਕਰਨਾ ਚਾਹੀਦਾ। ਪਰ ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ, ਤੁਸਾਂ ਨੇ ਬੁਢਾਪੇ ਵੇਲੇ ਨਾ ਪੁੱਤਰਾਂ ਦਾ ਸਹਾਰਾ ਲਿਆ, ਨਾ ਤੁਸਾਂ ਨੇ ਧੰਨ ਦੌਲਤ ਦਾ ਸਹਾਰਾ ਲਿਆ, ਭੋਰ ਭੋਰ ਕੇ ਖਾਈਏ ਹੁਣ ਕੁਝ ਨੀ ਹੋਰ ਕੰਮ ਬਾਕੀ, ਨਾ ਸਹਾਰਾ ਲਿਆ ਸਤਿਗੁਰਾਂ ਨੇ ਸੋਟੀ ਦਾ, ਨਾ ਲਿਆ ਕਿਸੇ ਹੋਰ ਭੈਣ ਭਰਾ ਦਾ, ਤੇ ਸਗੋਂ ਮਾਣ ਵੀ ਨਹੀਂ ਆਪਣਾ ਖਾਤਾ ਵੀ ਅਸੀਂ ਬਜ਼ੁਰਗ ਆ, ਸਾਨੂੰ ਕੋਈ ਸੇਵਾ ਉਹ ਦਿਓ ਜਿਹਦੇ ਨਾਲ ਸਾਡਾ ਮਾਣ ਵੀ ਬਣਿਆ ਰਹੇ। ਗੁਰੂ ਅੰਗਦ ਸਾਹਿਬ ਜੀ ਕਹਿੰਦੇ ਗਾਦਰ ਚੁੱਕੋ ਪਾਣੀ, ਸਾਰੀ ਸੰਗਤ ਕਲੂਰ ਸਾਹਿਬ ਦਾ ਪਾਣੀ ਵਰਤੇ, ਪਰ ਤੁਸੀਂ ਵਿਆਸ ਦਰਿਆ ਤੋਂ ਪਾਣੀ ਲੈ ਕੇ ਆਉਣਾ ਹੈ। ਨਾਲੇ ਕੁੜਮਾ ਚਾਰੀਏ ਬਜ਼ੁਰਗ ਤਾਂ ਵੱਡੀ ਉਮਰ ਏ, ਪਰ ਗਾਦਰ ਚੁੱਕ ਕੇ ਲਗਾਤਾਰ ਇਹ 12 ਸਾਲ ਨਾ ਕੋਈ ਆਪਣੇ ਬੁਢਾਪੇ ਦਾ, ਨਾ ਕੋਈ ਰਿਸ਼ਤੇਦਾਰ ਦਾ ਮਾਣ, ਸਾਰਾ ਕੁਝ ਸੁੱਟ ਕੇ ਧੰਨ ਗੁਰੂ ਅੰਗਦ ਪਿਤਾ ਦੀ ਸੇਵਾਦਾਰ ਬਣ ਕੇ ਸੇਵਾ ਕਰਨੀ, ਇਹ ਕੇਵਲ ਕੋਈ ਕਰ ਸਕਦੇ ਨੇ, ਗੁਰਖਾਲ ਕਿਸੇ ਦੇ ਵਾਸ ਨਹੀਂ। ਇਹ ਸੇਵਾ ਦਾ ਚਾਹੁੰਦੇ ਹਾਂ ਕਿ ਸਤਿਕਾਰ ਵੀ ਸੰਗਤ ਵੱਲੋਂ ਮਿਲੇ ਤੇ ਸੇਵਾ ਕਰੀਏ। ਇਹ ਤਾਂ ਕੋਈ ਸੇਵਾ ਨਾ ਹੋਏ, ਇਹ ਤਾਂ ਉਲਟਾ ਸੋ ਮਾਣ ਹੰਕਾਰ ਦੀ ਕੈਰ ਮੰਗਦੇ ਹਾਂ। ਇਹਨੂੰ ਤੇ ਗਵਾਣਾ ਸੀ ਸਤਿਗੁਰੂ ਜੀ ਨੇ ਸਾਫ ਵਚਨ ਕਿਹਾ ਹੈ ਪਿਆਰੋ, ਭਈ ਮਾਨ ਛੱਡਣਾ ਏ, ਮਾਨ ਬਣਾਉਣਾ ਨਹੀਂ, ਆਪ ਗਵਾਏ ਸੇਵਾ ਕਰੇ, ਆਪਾਂ ਗਵਾ ਕੇ ਸੇਵਾ ਕਰੇ ਤਾਂ ਕਿਸ ਪਾਏ ਮਾਨ ਰੱਬ ਵੱਲੋਂ ਤਾਂ ਕੋਈ ਤੁਹਾਨੂੰ ਸਤਿਕਾਰ ਮਿਲਣਾ, ਨਹੀਂ ਤੇ ਨਹੀਂ ਮਿਲਣਾ। ਹੁਣ ਜੇ ਭੱਟ ਜੀ ਕਹਿ ਰਹੇ ਸਨ ਸੋਢੀ ਸ੍ਰਿਤ ਸਕਲ ਧਾਰਕ, ਹੁਣ ਸਾਰੀ ਸ੍ਰਿਸ਼ਟੀ ਨੂੰ ਤਾਰਨ ਲਈ ਸੋਢੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਬੱਚਿਆਂ ਨੇ ਕਹਿੰਦੇ ਅਬ ਗੁਰੂ ਰਾਮਦਾਸ ਕੋ ਮਿਲੇ ਵਡਾ, ਹੁਣ ਵਡਿਆਈ ਦਿੱਤੀ ਏ ਜਗ ਨੂੰ ਤਾਰਨ ਦੇ ਨਿਰੰਕਾਰ ਨੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਘਰ। ਇਹੋ ਸ਼ਬਦ ਜਦੋਂ ਪੜ੍ਹ ਲਿਆ ਤੇ ਹੁਣ ਇਹ ਸ਼ਬਦ ਸਾਰੀ ਸੰਗਤ ਗਾ ਕੇ ਪੜ੍ਹਦੀ ਏ, ਜਿਹਨੂੰ ਨਹੀਂ ਵੀ ਕਦੇ ਕੋਈ ਹੋਰ ਸ਼ਬਦ ਆਉਂਦਾ ਉਹਨੂੰ ਵੀ ਸ਼ਬਦ ਦੀਆਂ ਪੰਕਤੀਆਂ ਯਾਦ ਨੇ। ਪਰ ਇਹਦੇ ਨਾਲ ਇੱਕ ਗੱਲ ਵਿਚਾਰੋ, ਜੇ ਅਰਸ ਵੀ ਆਉਂਦੇ ਪਾਉਣ ਤੇ ਅਸੀਂ ਉਸ ਢੰਗ ਨਾਲ ਹੀ ਗਾਵਾਂਗੇ, ਸਾਡਾ ਗਾਉਣ ਦਾ ਕੋਈ ਅੰਦਾਜ਼ ਹੋਰ ਹੋਏਗਾ। ਤੁਸੀਂ ਆਪਣੇ ਔਗਣਾਂ ਦੀ ਗੱਲ ਕਰੋਗੇ ਤੇ ਖੁਸ਼ ਹੋ ਕੇ ਕਰੋਗੇ ਤੇ ਰੋ ਕੇ ਕਰੋਗੇ, ਆਪਣੀ ਬਿਮਾਰੀ ਦੱਸਾਂਗੇ ਤੇ ਕੀ ਬੜੇ ਖੁਸ਼ ਹੋ ਕੇ ਦੱਸਾਂਗੇ ਤੇ ਉਦਾਸ ਚਿੰਤ ਹੋ ਕੇ ਦੱਸਾਂਗੇ। ਉਹ ਜਿੱਦਾਂ ਔਗਣਾਂ ਨੂੰ ਵੀ ਜੇਕਰ ਅਸੀਂ ਹੋਰ ਕਿਸੇ ਅੰਦਾਜ਼ ਕਰਾਂਗੇ, ਉਹ ਸਿਆਣੇ ਲੋਕ ਨੇ ਜਿਹਨਾਂ ਮਰਿਆਦਾ ਬਣਾਏ ਇਹ ਸ਼ਬਦ ਸਾਰਿਆਂ ਦੇ ਧਿਆਨ ਵਿੱਚ ਆਵੇ। ਜਦੋਂ ਸਤਿਗੁਰੂ ਜੀ ਦਾ ਹੁਕਮਨਾਮਾ ਸਾਹਿਬ ਲੈਣਾ ਹੁਣ ਬਸ ਉਹਦੇ ਤੋਂ ਪਹਿਲਾਂ ਸ਼ਬਦ ਪੜਿਆ ਜਾਂਦਾ ਤਾਂ ਕਿ ਇਹ ਸ਼ਬਦ ਵਿੱਚ ਪੈ ਤੇ ਸਾਨੂੰ ਗੁਰੂ ਦੇ ਦਰ ਤੇ ਖਲੋਣ ਦੀ ਚਾਹਤ ਆ ਜਾਵੇ, ਤੇ ਖਲੋਣਾ ਜਦੋਂ ਇਹ ਉਦੋਂ ਬਣ ਕੇ ਨਹੀਂ ਉਸ ਵਕਤ ਜਿੰਨੀ ਔਗਣਾਂ ਦੀ ਪਾਣ ਨੇ ਉਹ ਸਾਰੇ ਸਤਿਗੁਰੂ ਦੇ ਅੱਗੇ ਧਰ ਕੇ ਦੋ ਗਰੀਬ ਪਰਿਵਾਰ ਗੁਰੂ ਰਾਮਦਾਸ ਪਿਤਾ ਜੀ ਹੋ, ਮੈਂ ਕੋਈ ਲੋਕ ਭਾਵੇਂ ਕਹਿ ਕਿ ਬੰਦਾ ਧਨੀ ਏ, ਕੋਈ ਕਵੇ ਕਿ ਬੜਾ ਪੜ੍ਹਿਆ ਲਿਖਿਆ ਏ, ਕੋਈ ਮੇਰੇ ਨਾਮ ਨਾਲ ਜੋੜਦਾ ਹੁੰਦਾ ਵਿਸ਼ੇਸ਼ਣ ਇਹ ਘਰ ਦਾ ਮੁਖੇ ਸਮਾਜ ਦਾ ਮੁਖੇ, ਪਰ ਮੈਂ ਤੇਰੇ ਦਰ ਤੇ ਖਲੋ ਕੇ ਕਹਿਣਾ ਕੰਮ ਆਵਣ ਭਰੇ ਇਹ ਗੁਣ ਨਾ ਕੇ ਦਿਲ ਕਵੇ ਦਿਲ ਤੇ ਮੈਂ ਤੇ ਔਗਣਾ ਦੀ ਪੰਡ ਲੈ ਕੇ ਆਇਆ ਸਤਿਗੁਰੂ ਜੀਓ, ਤਾਂ ਕਿਸੇ ਚ ਹੋਣ ਹੋਏਗਾ ਦੋ ਚਾਰ ਜਾਂ ਕਿਸੇ ਚ ਬਹੁਤੇ, ਪਰ ਔਗਣ ਕੋਈ ਕੋਈ ਮੇਰੇ ਤੇ ਔਗਣ ਭਰੇ ਪੈ ਕੀ ਇਹ ਅੰਦਰ ਉਸ ਵਕਤ ਖਿਲਦਾ ਸਾਡਾ ਕਿ ਪੜ੍ਹਨ ਵਿੱਚ ਮਸਤ ਹੋ ਜਾਂਦਾ ਜਿਵੇਂ ਗੀਤ ਪੜੀਦਾ ਤੇ ਆਮ ਔਗਣ ਭਰੇ ਇੱਕ ਗੁਣ ਨਾਲ। ਇਹ ਗੀਤ ਨਹੀਂ, ਇਹ ਤਾਂ ਕੋਈ ਉਹਦੇ ਦਰ ਤੇ ਡਿੱਗ ਕੇ ਤਰਲਾ ਸੀ, ਮਿਹਨਤ ਸੀ ਗੁਰੂ ਸਵਾਰਿਓ। ਇਹ ਤੇ ਕੋਈ ਅੱਖ ਦੀ ਨਿਮਰਤਾ ਵਿੱਚੋਂ ਨਿਕਲਣੇ ਚਾਹੀਦੇ ਇਸ ਵਚਨ। ਜਦੋਂ ਅੰਦਰ ਔਗਣ ਦਿਸਣਗੇ ਉਦੋਂ ਸਵਾਰਤੀ ਸਾਡੀ ਰਚਨਾ ਤੇ ਸ਼ਬਦ ਘੱਟ ਹੋਣਗੇ ਤੇ ਅੰਜੂ ਵੱਧ ਹੋਣਗੇ। ਜਿਸ ਦਿਨ ਅੱਜ ਇਹਦੇ ਪਤਾ ਲੱਗ ਗਏ ਉਸ ਦਿਨ ਇਹ ਕੇਵਲ ਪਾਣੀ ਬਣ ਬਣ ਕੇ ਬਾਹਰ ਨਿਕਲੇਗਾ। ਉਸ ਵਕਤ ਸਾਨੂੰ ਕੋਈ ਗਾਉਣ ਵਿੱਚ ਨਹੀਂ ਧਿਆਨ, ਪਰ ਜਦੋਂ ਉਹ ਪਾਣੀ ਬਣ ਕੇ ਸ਼ਬਦ ਨਿਕਲਣਗੇ ਨਾ ਅੰਦਰ, ਉਦੋਂ ਉਹ ਗਾਣਾ, ਉਹ ਗੀਤ, ਉਹ ਤਰਜ, ਉਹ ਬੰਦਿਸ਼, ਉਹ ਜਿਹੜੀ ਸੁਰ ਲੈ ਤਾਲ ਹੋਏਗੀ ਨਾ, ਸਭ ਤੋਂ ਪਿਆਰੀ ਹੋਏ। ਇਹ ਰੱਬੀ ਪਿਆਰ ਹੋਏ ਥੋੜਾ ਜਿਹਾ ਤੇ ਵਿਚਾਰ ਕਰਿਆ। ਜਦੋਂ ਕਿਸੇ ਦੇ ਅੰਦਰ ਰੱਬੀ ਪਿਆਰ ਪੈਦਾ ਹੁੰਦਾ ਹੈ ਨਾ, ਉਹ ਜੋ ਵੀ ਕਹੇਗਾ ਉਹ ਕਾਵ ਰੂਪ ਬਣਦਾ ਜਾਂਦਾ, ਸੰਗੀਤ ਬਣਦਾ ਜਾਂਦਾ ਤੁਰ ਆਪਣੇ ਆਪ। ਉਹਨੂੰ ਬਣਾਉਣ ਦੀ ਲੋੜ ਨਹੀਂ, ਕਵੀਆਂ ਵਾਂਗੂ ਉਹਨੂੰ ਤੁਕ ਬੰਦੀ ਕਰਨ ਦੀ ਲੋੜ ਨਹੀਂ ਕਿ ਕਿਸ ਤਰ੍ਹਾਂ ਉਹਨਾਂ ਦੇ ਅੰਦਰੋਂ ਨਿਕਲੇਗਾ। ਉਹ ਕੋਈ ਡਾਕਟਰ ਤਾਰ ਸਿੰਘ ਪੁੱਛਿਆ ਨਾ ਵੀ ਸਤਿਗੁਰਾਂ ਨੇ ਸਾਰੀ ਬਾਣੀ ਸੰਗੀਤ ਵਿੱਚ ਕਾਵਕ ਰੂਪ ਅੰਦਰ ਕਿਉਂ ਉਚਾਰਨ ਕੀਤੇ? ਤੂੰ ਬਹੁਤ ਸਿਆਣਾ ਮਹਾਰਾਜ ਜੀ ਦੇ ਵਿਚਾਰ ਵਾਲਾ ਸੀ, ਕਹਿੰਦਾ ਮੈਨੂੰ ਇਹ ਨਹੀਂ ਪਤਾ, ਪਰ ਮੈਨੂੰ ਇਹ ਪਤਾ ਏ ਜਦੋਂ ਨਿਰੰਕਾਰ ਬੋਲਦਾ ਏ ਉਹਦੇ ਬੋਲਣ ਨੂੰ ਸੁਣਨਾ ਹੋਵੇ ਉਹਨੂੰ ਬੋਲਣਾ ਹੀ ਕਿਸ ਢੰਗ ਨਾਲ ਪਾਉਂਦਾ ਹੈ। ਕਹਿੰਦੇ ਨਿਰੰਕਾਰ ਜਦੋਂ ਬੋਲਦਾ ਏ ਉਹ ਬੋਲਦਾ ਹੀ ਇਸ ਅੰਦਾਜ਼, ਇਸ ਭਾਸ਼ਾ ਵਿੱਚ, ਤੇ ਜਦੋਂ ਉਹਦੇ ਨਾਲ ਜੁੜ ਕੇ ਜਾਏਗਾ ਉਹਦੇ ਅੰਦਰੋਂ ਵੀ ਸੁੱਧੇ ਸਿਰ ਇਹ ਸ਼ਬਦ ਨਿਕਲਦੇ ਨੇ। ਮੈਂ ਬੇਨਤੀ ਕਰ ਰਿਹਾ, ਗੁਰਬਾਣੀ ਕੋਈ ਮੰਤਰਾਂ ਦੀ ਤਰ੍ਹਾਂ ਤੋਤਾ ਰੱਖਣ ਨਹੀਂ ਸੀ ਪੜ੍ਹਨ ਵਾਲੇ, ਇਹਨੂੰ ਜਾਗ ਕੇ ਪੜ੍ਹਨਾ, ਜਾਗ ਕੇ। ਕਹਿੰਦੇ ਵਾਰ ਵਾਰ ਪੜ੍ਹਨਾ ਏ ਪਰ ਸੌਂ ਕੇ ਨਹੀਂ, ਜਾਗ ਕੇ। ਇੱਕ ਦੀ ਜਗ੍ਹਾ ਤੇ ਹਜ਼ਾਰਾਂ ਪਾਠ ਕੀਤੇ ਜਾਂਦੇ ਨੇ, ਕੋਈ ਪੁੱਛੇਗਾ ਕਿ ਉਹਦਾ ਕੋਈ ਲਾਭ ਹੀ ਨਹੀਂ? ਨਹੀਂ, ਉਹ ਹਜ਼ਾਰਾਂ ਇਸ ਲਈ ਕੀਤੇ ਜਾਂਦੇ ਨੇ ਸੁੱਤਾ ਮਨ ਜਾਗ ਪਵੇ, ਫਿਰ ਜਾਗ ਕੇ ਇੱਕ ਵਾਰੀ ਉਹ ਵੀ ਆ ਜਾਵੇ। ਬਦਲ ਕੀ ਕਰਦੇ ਆ, ਬਹੁਤੇ ਕਰਨੇ ਨੇ, ਇੱਕ ਵੀ ਨਹੀਂ ਕਰਦੇ। ਕਹਿੰਦੇ ਅਰਥ ਪੜ ਲਈਏ, ਅਰਥ ਪੜਨ ਨੂੰ ਤਾਂ ਸਾਲ ਨਹੀਂ ਚਾਹੀਦੇ, ਇੱਕ ਦਿਨ ਚਾਹੀਦਾ ਹੈ, ਇੱਕ ਦਿਨ ਵੀ ਨਹੀਂ ਚਾਹੀਦਾ, ਅੱਧਾ ਘੰਟਾ ਚਾਹੀਦਾ ਹੈ ਇੱਕ ਸ਼ਬਦ ਦੇ ਅਰਥ ਪੜਨ ਨੂੰ। ਉਹਦੇ ਪੜੇ ਗਏ ਪਰ ਨਹੀਂ, ਉਹ ਸਤਿਗੁਰੂ ਤੋਂ ਭੱਜਣ ਦੀਆਂ ਗੱਲਾਂ ਨੇ, ਪਾਠ ਕਰਨਾ ਨਹੀਂ, ਅਰਥ ਪੜਦੇ ਆ। ਉਹ ਅਰਥ ਨਹੀਂ, ਜਦੋਂ ਗੁਰਬਾਣੀ ਨੂੰ ਲੱਜ ਕੇ ਪੜਾਂਗੇ, ਰੱਜ ਕੇ ਸਿਮਰਨ ਕਰਾਂਗੇ, ਫਿਰ ਉਹ ਗੁਰਬਾਣੀ ਅੰਦਰੋਂ ਜਗਾਏਗੀ ਭਈ ਕਿਵੇਂ ਇਹਦਾ ਪਾਠ ਕਰਨਾ, ਇਹਦੇ ਅਰਥ ਕੀ ਨੇ। ਅਰਥ ਅਸੀਂ ਦੂਜਿਆਂ ਨੂੰ ਦੱਸਣ ਲਈ ਪੜਦੇ ਹਾਂ, ਉਹ ਤੇ ਕੋਈ ਲਾਭ ਨਹੀਂ। ਅਰਥ ਕੀ ਆਪਣਾ ਅੰਦਰ ਅਰਥ ਕੀ ਨੇ, ਸਾਨੂੰ ਔਗਣ ਦਿਸ ਬੈਠ ਕੇ ਅਰਥ ਨੇ। ਦੂਜੇ ਨੂੰ ਤੇ ਕੁਝ ਕਹਿਣ ਦੀ ਲੋੜ ਨਹੀਂ ਨੇ। ਮੇਰਾ ਘਰ ਸੜਦਾ ਹੋਵੇ, ਮੈਂ ਦੂਜਿਆਂ ਨੂੰ ਥੋੜਾ ਦੱਸਣ ਜਾਵਾਂ ਘਰ ਕਿਸ ਤਰ੍ਹਾਂ ਸੜਦਾ, ਮੈਨੂੰ ਤੇ ਉਹਦੇ ਲੋੜ ਹੈ ਵੀ ਮੇਰਾ ਘਰ ਦੀ ਅੱਗ ਕਿਵੇਂ ਬੁਝ ਸਕਦੀ, ਰੌਲਾ ਪਾਉਣ ਦਾ ਛੇਤੀ ਬਚਾਓ, ਪਰ ਮੇਰਾ ਘਰ ਸੜਦਾ ਪਿਆ ਜੇ। ਜ਼ਿੰਦਗੀ ਨੇ ਕੁੜੇ ਕਦੋਂ ਮੁੱਕ ਜਾਣਾ, ਤੇ ਮੁੱਕਣ ਤੋਂ ਪਹਿਲਾਂ ਫਿਕਰ ਤੇ ਵੇ ਔਗਣ ਮੁੱਕ ਜਾਣ, ਪਰ ਉਧਰ ਜੇ ਧਿਆਨ ਨਹੀਂ ਤੇ ਕਾਹਦੇ ਅਰਥ ਨੇ। ਉਹ ਜਿੰਨੇ ਮਰਜ਼ੀ ਅਰਥ ਪੜੀ ਜਾਓ, ਸੁਣਾਈ ਦੋ, ਬਾਹਲੇ ਸੋਹਣੇ ਅਰਥ ਕੀਤੇ, ਕੁਛ ਨੀ ਮਹਿਣਾ, ਅਰਥ ਨੇ ਜਦੋਂ ਔਗਣ। ਪਰ ਕੀਰਤ ਜੀ ਕਹਿੰਦੇ ਸਤਿਗੁਰੂ ਦੇ ਸਾਹਮਣੇ ਖੜ ਕੇ ਅੰਦਰ ਦਾ ਬਿਲਕੁਲ ਪ੍ਰਮਾਣ ਕਰੇ, ਹਮ ਔਗਣ ਭਰੇ ਇੱਕ ਗੁਣ ਨਾ ਕੀ, ਅੰਮ੍ਰਿਤ ਸਾਰ ਵਿਖੇ ਵੀ ਖਾਏ ਜੀ। ਮੇਰਾ ਅੰਦਰ ਨਾਮ ਅੰਮ੍ਰਿਤ ਦੇ ਤਰਨ ਕਰਦਾ, ਇਹਦਾ ਕੀ ਫਾਇਦਾ? ਸੰਗਤ ਵਿੱਚ ਆਉਣ ਦਾ ਕੀ ਫਾਇਦਾ? ਜੇ ਅੰਮ੍ਰਿਤ ਵਰਤਦਾ, ਜਿਹੜੇ ਗੁਰਬਾਣੀ ਪੜ੍ਹਦੇ ਨੇ, ਪਾਠ ਕਰਦੇ, ਉਹਦਾ ਕੀ ਫਾਇਦਾ? ਉਹਨੂੰ ਤੇ ਛੱਡਦਾ ਏ। ਜਿਹੜੀ ਵੇਖੇ ਨਾ ਕਿਸੇ ਦੇ ਔਗਣ ਵੇਖਣ ਦੀ, ਜਿਹੜੇ ਕਿਸੇ ਦੇ ਤਰਨ ਕਰਨ ਦੀ, ਉਹਨੂੰ ਇਕੱਠਾ ਕਰ ਕਰਕੇ ਖਾਂਦਾ ਘੰਟਿਆਂ ਵਰਤੇ। ਤੇ ਮੇਰਾ ਵੇਖਿਆ ਨਾ ਮਨ ਦੇ ਕੀ ਹਾਲਾਤ ਨੇ ਸਾਡੇ, ਕਿਸੇ ਦੇ ਓਪਨਰ ਦੀ ਗੱਲ ਪੰਜ ਘੰਟੇ ਜਦੋਂ ਪਾਠ ਕਰਨ ਦੀ ਗੱਲ ਆਵੇ ਵੇਖਿਆ ਬਚੇਰੇ ਕਰਦੇ ਛੱਡੋ ਪਰ ਇਹ ਜੇ ਅੰਮ੍ਰਿਤ ਸਾੜ ਵਿਖੇ ਵਿਖ ਕਾਏ ਜਦੋਂ ਮਨ ਕਾਮ ਨੂੰ ਪਕੜੇ ਕ੍ਰੋਧ ਨੂੰ ਪਕੜੇ ਲੋਭ ਨੂੰ ਮੋਹੰਕਾਰ ਨੂੰ ਨਿੰਦਾ ਚੁਗਲੀ ਨੂੰ ਉਹਨੂੰ ਦਿਖਾ ਰਿਹਾ ਦਬਾ ਦਬ ਘੰਟਿਆਂ ਵਜੇ ਤੇ ਜਿਹੜੀ ਚੀਜ਼ ਨਾਮ ਅੰਮ੍ਰਿਤ ਛਕਣਾ ਸੀ ਉਹਦੇ ਲਈ ਇਹ ਸਾਧਨਾ ਵੀ ਕਹਿੰਦਾ ਦੇਖੀ ਰਿਹਾ ਕਿ ਬਹੁਤ ਸੇਵਾ ਕਰ ਸਕਦੇ ਹਾਂ ਕੀ ਅੰਦਰ ਕਬੂਲ ਕਰਦਾ ਦੋ ਇਹ ਪੜ੍ਹਨ ਲੱਗਿਆ ਜਾਂ ਸੁਣਨ ਲੱਗਿਆ ਨਹੀਂ ਕਰਦਾ ਤੇ ਕਰਨਾ ਪਵੇਗਾ ਤਾਂ ਸਤਿਗੁਰੂ ਨਾਲ ਕਹਾਣੀ ਜੁੜਨੀ ਹੈ। ਸਾਹਿਬ ਕਹਿੰਦੇ ਜਿਵੇਂ ਕੋਈ ਬੰਦਾ ਔਗਣਾਂ ਨਾਲ ਭਰਿਆ ਅੰਮ੍ਰਿਤ ਨੂੰ ਛੱਡ ਕੇ ਵਿੱਚ ਖਾਂਦਾ ਉਹਨੂੰ ਪਤਾ ਲੱਗਦਾ ਮੈਂ ਵਿੱਚ ਖਾ ਰਿਹਾ ਹੁਣ ਪਤਾ ਨਹੀਂ ਹੈ ਅਜੇ ਹੁਣ ਬਣਦਾ ਤੇ ਸਿਆਣਾ ਹੈ ਮੈਨੂੰ ਪਤਾ ਨਹੀਂ ਨਹੀਂ ਜਿਸ ਦਿਨ ਪਤਾ ਲੱਗ ਜਾਏ ਉਸ ਦਿਨ ਵਿੱਚ ਖਾ ਨਹੀਂ ਸਕਾਂਗੇ ਉਸ ਦਿਨ ਵਿੱਚ ਤੋਂ ਬਚਣ ਲਈ ਮਾਰੀ ਦੇ ਤੰਦੂਰ ਤੇ ਰੋਟੀਆਂ ਲਾਉਣ ਉੱਚ ਪਿੰਡ ਦਾ ਸਾਂਝਾ ਤੰਦੂਰ ਸੀ ਉਹ 10-12 ਹੋਰ ਵੀ ਪਰਿਵਾਰ ਉੱਚ ਪ੍ਰਸ਼ਾਦੇ ਲਾਂਦੇ ਸੀ ਇਹਨੇ ਕਹਿਣਾ ਭੈਣੋ ਤੁਸੀਂ ਜਾਓ ਤੇ ਪੇੜੇ ਕਰਕੇ ਰੱਖ ਜਾਓ ਮੈਂ ਤੁਹਾਡੀਆਂ ਰੋਟੀਆਂ ਲਾ ਕੇ ਤੁਹਾਡੀ ਵਰਗੇ ਤੁਸੀਂ ਚੰਗੇਜ ਪਾ ਕੇ ਢੱਕ ਰਿਹਾ ਵੀ ਤੇ ਲੈ ਜਾਓ ਤੇ ਮੈਨੂੰ ਕਰਨ ਦਿਓ ਹੁਣ ਕਈ ਵਾਰ 2-2 ਘੰਟੇ ਲੱਗ ਜਾਣ ਉਹਨੂੰ ਕਿਸੇ ਨੇ ਪੁੱਛਿਆ ਭੈਣ ਤੈਨੂੰ ਕੀ ਲੋੜ ਕੋਈ ਲੋਕਾਂ ਦੀਆਂ ਰੋਟੀਆਂ ਪਕਾਉਣ ਦੀ ਤੂੰ ਵੀ ਆਪਣੇ ਬਾਲਕਨ ਲਾ ਕੇ ਪਾ ਕੇ ਰੋਟੀਆਂ ਲਾਈਆਂ ਤੇ ਲੈ ਗਏ ਕਹਿਣ ਲੱਗੀ ਮੈਨੂੰ ਤੁਮੋਸ਼ ਕਹਿ ਗਏ ਸਤਿਗੁਰੂ ਨੇ ਕੀਤਾ ਤਰਸ ਉਹਨਾਂ ਕੋਲ ਮਿੰਟਾਂ ਕਰ ਕਰ ਕੇ ਨਾਮ ਅੰਮ੍ਰਿਤ ਚੱਕਦੀਆਂ ਅੰਦਰ ਦਾ ਟਿਕਾਓ ਬਣਿਆ ਹੁੰਦਾ ਏ ਜਦੋਂ ਇੱਥੇ ਭੈਣਾਂ ਕਲੋਵੀਆਂ ਇਹਨਾਂ ਨੇ ਕਿਸੇ ਦੀ ਗੱਲ ਕੀਤੀ ਉਹਦੇ ਨਾਲ ਮਨ ਅੰਦਰੋਂ ਖਿੰਡੇਗਾ ਲਿਵ ਟੁੱਟੇਗੀ ਕਿਸੇ ਦੀ ਚੁਗਲੀ ਕਿਸੇ ਦੀ ਨਿੰਦਾ ਉਹ ਜਦੋਂ ਕਰਕੇ ਚਲੀਆਂ ਜਾਣਗੀਆਂ ਸਹਿਜ ਸੁਭਾਵਿਕ ਗੱਲ ਉਹਨਾਂ ਨੇ ਤਾਂ ਕੋਈ ਵੱਡੀ ਗੱਲ ਨੇ ਪਰ ਮੇਰੇ ਅੰਦਰ ਉਹ ਖਿਲਾਫ਼ ਜਿਹੜਾ ਪੈ ਜਾਏਗਾ ਉਹ ਸਾਹਮਣੇ ਹੋ ਸਕਦਾ ਕਈ ਦਿਨ ਲੱਗਣ ਹੋ ਸਕਦਾ ਕਈ ਮਹੀਨੇ ਲੱਗਣ ਮੈਂ ਚਾਹੁੰਦੀ ਹਾਂ ਉਸ ਗੰਦ ਨੂੰ ਆਉਣੀ ਨਾ ਅੰਦਰ ਲਿਆ ਮੈਂ 2 ਘੰਟੇ ਉਹਦੇ ਲਈ ਰੋਟੀ ਕਿਸੇ ਦੀਆਂ ਪਕਾ ਲਿਆ ਜਦੋਂ ਬੰਦੇ ਨੂੰ ਸਮਝ ਆਉਂਦੀ ਯਾਦ ਪੈਂਦਾ ਉਦੋਂ ਵੇਖਦਾ ਏ ਮੈਂ ਅੰਦਰ ਦਾ ਅੰਮ੍ਰਿਤ ਸਾਂਭਣ ਲਏ ਮੈਨੂੰ ਕਿਸੇ ਦਾ ਕੰਮ ਕਰਨਾ ਪਵੇ ਮੈਨੂੰ ਭੱਜਣਾ ਪਵੇ ਮੇਰਾ ਸਰ ਸਕਦਾ ਹੋਵੇ 2 ਮੀਲ ਤੇ ਜਾ ਕੇ 50 ਮੀਲ ਤੇ ਜਾਣਾ ਪਵੇ ਜਾਓਗੇ ਸਹਿਬ ਕਹਿੰਦੇ ਨੇ ਨਾ ਕਬੀਰ ਸਾਖਤ ਸੰਗ ਨਾਮ ਕੀ ਜੀਐ ਦੂਰੋਂ ਜਾਈਐ ਪਾਗ ਦੂਰੋਂ ਭੱਜ ਜਾਓ ਸਾਖਤ ਦੀ ਸੰਗਤ ਨਾ ਕਰੋ ਤੇ ਸਾਖਤ ਅਜੀ ਤੇ ਫੋਨ ਕਰ ਕਰਕੇ ਲੱਭਦੇ ਹਾਂ ਛੜਾਓ ਸਾਖਤ ਜੀ ਕੋਈ ਸਾਖਤ ਦਾ ਮਤਲਬ ਜਿਹੜੀ ਗੱਲ ਸਤਿਗੁਰੂ ਪਰਮੇਸ਼ਰ ਤੋਂ ਦੂਰ ਕਰਦੀ ਅੰਦਰ ਨਿਕਲੇ ਨੂੰ ਘਟਾਵੇ ਸਿਮਰ ਨੂੰ ਘਟਾਵੇ ਲਿਵ ਟੁੱਟੇ ਝਾਲ ਮਾਰ ਲੋ ਕਿੰਨਾ ਸਮਾਂ ਕੱਢਦੇ ਆ ਕਿੰਨਾ ਕੰਮਾਂ ਲਈ ਨਹੀਂ ਜੇ ਉਧਰ ਸਮਾਂ ਨਿਕਲ ਰਿਹਾ ਕਿ ਸਾਖਤ ਬੁਲਾਏ ਜਾ ਰਹੇ ਨੇ ਪਰ ਜਦੋਂ ਜਾਪ ਪਵੇਗਾ ਤੂੰ ਸਾਡੇ ਵਿਹੜੇ ਆ ਗਿਆ ਘਰ ਆ ਗਿਆ ਅੱਖੋਂ ਮਿਲ ਪਿਆ ਉਦੋਂ ਵੀ ਕੋਈ ਬਚਣ ਦਾ ਤਰੀਕਾ ਲੱਭਾਂਗੇ ਕਿੱਦਾਂ ਦੀ ਗੁਰਬਾਣੀ ਸੁਣਗੇ ਤੇ ਸਤਿਗੁਰੂ ਜੀ ਕਹਿੰਦੇ ਨੇ ਨਾ ਚੰਗਾ ਕਹੋ ਨਾ ਮਾੜਾ ਤੂੰ ਤੇ ਨਾਮ ਅੰਮ੍ਰਿਤ ਨਾਲ ਜੁੜ ਕੇ ਰੋ ਕਿਵੇਂ ਜੁੜ ਸਕਦਾ ਹੈ ਸੁਣਦੇ ਆ ਫਿਰਦੇ ਆ ਹਰ ਪਾਸੇ ਤੋਂ ਪਰ ਇਸ ਕਹਿੰਦੇ ਖਾਲੀ ਵਿੱਚਾਂ ਕਰੋ ਕੰਮ ਤੇ ਜਾਣ ਲੱਗਿਆ ਰਸਤੇ ਚ ਸਮਾਏ ਦੁਕਾਨ ਤੇ ਬੈਠੇ ਇੱਕ ਦਾਸ ਚਲਾ ਗਿਆ ਦੂਸਰਾ ਦਾਸ ਤੱਕ ਆਇਆ ਨੀ ਉਹਦੇ ਵਿੱਚ ਵਾਹਿਗੁਰੂ ਵਾਹਿਗੁਰੂ ਹੁਣ ਕੀਰਤਨ ਮੰਗ ਹੋਇਆ ਕਥਾ ਸ਼ੁਰੂ ਹੋਣੀ ਹੈ ਵਿਚਕਾਰ 5 ਮਿੰਟ ਨੇ ਉਹਨਾਂ ਚ ਉਹ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਪ੍ਰਸ਼ਾਦਾ ਵਰਤ ਰਿਹਾ ਅਜੇ ਆਇਆ ਨੀ ਉਹ ਇੱਕ ਇੱਕ ਜਿਹੜੇ 2-2 ਮਿੰਟ ਵੀ ਸਵਾਰਦੇ ਜਾਣ ਤਾਂ ਕਿਤੇ ਜਾ ਕੇ ਇਹ ਅਰਦਾਸਾਂ ਬਣਦੀਆਂ ਨੇ ਕਹਾਣੀ ਬਣਦੀ ਏ ਆਪਣਾ ਅੰਦਰ ਜਿਸ ਦਾ ਕਿਸ ਵਿੱਚ ਪਕੜਦੇ ਆ ਹੁਣ ਭੱਟ ਕੀਰਤ ਜੀ ਕਹਿੰਦੇ ਨੇ ਜੀ ਅੰਮ੍ਰਿਤ ਸਾੜ ਵਿਖੇ ਵਿੱਚ ਕਾਏ ਮਾਤਾ ਮੋਹ ਪਰਮ ਮੈਂ ਭੂਤੇ ਸੁਖ ਦਾਰਾ ਸੁਪ੍ਰੀਤ ਲਗਾਏ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨੀ ਮੇਰੀ ਕਾਲਤ ਦੇ ਦੇ ਮਾਇਆ ਦੇ ਮੋਹ ਨੇ ਮੈਨੂੰ ਇਹੋ ਜਿਹਾ ਭਟਕਾਤਾ ਮੈਂ ਭੁੱਲਿਆ ਵਾ ਮੈਂ ਜਿੰਨਾ ਪਿਆਰ ਬੱਚਿਆਂ ਨੂੰ ਘਰ ਵਾਸੀ ਨੂੰ ਕਰਦਾ ਉਹਨਾਂ ਤੁਹਾਡੇ ਚਰਨਾਂ ਨੂੰ ਨਹੀਂ ਕਰਦਾ। ਕਿਹਦਾ ਕਿਵੇਂ ਪਤਾ ਲੱਗੇ? ਪਿਆਰ ਇੱਕ ਦੇਵੇ ਨਾ ਤੇ ਦੰਦਾਂ ਦਾ ਜਿਵੇਂ ਨਾ ਮੁਲਕਾਂ ਚ ਇਹ ਲੋਕ ਕਰਦੇ ਉਹ ਨਹੀਂ। ਇਹ ਕਾਕਾਂ ਬੜੀ ਵਧੀ ਚੱਲ ਰਹੀ ਜੇ ਹੇ ਦਾਦਾ ਗੁਰੂ ਰਾਮਦਾਸ ਹੈ ਸਾਰਾ ਦਿਨ ਤੇ ਰਾਤ ਜਿੰਨੀ ਵਾਰ ਮੈਨੂੰ ਆਪਣਾ ਪਰਿਵਾਰ ਤੇ ਬੱਚੇ ਚੇਤਾ ਆਉਂਦੇ ਨੇ ਉਹਨਾਂ ਤੇਰਾ ਨਾਮ ਤੇ ਤੇਰਾ ਘਰ ਨਹੀਂ ਚੇਤਾ ਆਉਂਦਾ। ਉਹ ਵੀ ਇੱਥੇ ਬੈਠ ਕੇ ਵੀ ਉਹਨਾਂ ਦੇ ਧਿਆਨ ਪਰ ਉਹਨਾਂ ਚ ਬੈਠ ਕੇ ਤੇਰਾ ਧਿਆਨ ਨਹੀਂ ਮੇਰੇ ਕੋਲ ਆ ਰਿਹਾ। ਮੇਰੀ ਪ੍ਰੀਤ ਉਹਨਾਂ ਨਾਲ ਏ, ਤੇਰੇ ਨਾਲ ਪ੍ਰੀਤ ਨਹੀਂ ਪੈ ਰਹੀ। ਹੁਣ ਦੇਖੋ ਜੇ ਅੰਦਰ ਜਦੋਂ ਕਬੂਲ ਕਰ ਲਏਗਾ ਸੱਚਮੁੱਚ ਇਹਨਾਂ ਗਲਤਾਂ ਨੂੰ ਔਗਣ ਦਿਸ ਪੈਣ, ਆਪਣੀਆਂ ਗਲਤੀਆਂ ਦਿਸ ਪੈਣ, ਫਿਰ ਇਹ ਉਤਮ ਪੰਥ ਸੁਣਿਓ ਔਰ ਸੰਗਤ ਤੇ ਮਿਲਤ ਜਮ ਤ੍ਰਾਸ ਮਿਟਾ। ਭੱਟ ਜੀ ਕਹਿੰਦੇ ਗੁਰੂ ਆਪ ਹੀ ਵਿਖਾਵੇ ਵੇਲੇ ਦਰ ਤੇ ਜੁੜੇ ਰਿਹਾ ਜੇ ਛੱਡਿਆ ਜੀ ਨਾ ਤਾਲੇ ਨਾ ਪੈਣਾ ਲੋਕਾਂ ਦੇ ਮਗਰ ਲਾ ਕੇ ਧੀਰਜ ਨਾਲ ਨਿਤਨੇ ਵਧਾਉਣਾ ਸੰਗਤ ਦਾ ਸਮਾਂ ਵਧਾਉਣਾ ਸਿਮਰਨ ਵਧਾਉਣਾ ਕਿਸੇ ਬੰਦੇ ਦੀ ਰਾਹ ਪੈਣ ਦੀ ਲੋੜ ਨਹੀਂ। ਇਹਦੇ ਦਰ ਨੂੰ ਉੱਠ ਕੇ ਪਕੜ ਕੇ ਪਿਆਰ ਨਾਲ ਨੀਵੇਂ ਹੋ ਕੇ ਰਹਿਣਾ। ਜਦੋਂ ਅੰਦਰੋਂ ਅਰਦਾਸ ਨਿਕਲੇ ਅਜੇ ਅਸੀਂ ਪਛਤਾਵਾ ਕਰਨ ਲਈ ਔਗਣਾਂ ਨੂੰ ਕਬੂਲ ਕਰਨ ਵਿੱਚ ਦੇਰ ਕਰਾਂਗੇ ਉਹ ਬਖਸ਼ਿਸ਼ਾਂ ਕਰਨ ਵਾਸਤੇ ਪਹਿਲਾਂ ਤਿਆਰ ਹੋ ਜਾਏ। ਉਹ ਦਿਖਾਉਂਦੇ ਹੀ ਔਗਣ ਉਹਨਾਂ ਨੂੰ ਹੈ ਜਿਹਨਾਂ ਦੇ ਔਗਣ ਉਹਨੇ ਬਖਸ਼ਣੇ ਹੁੰਦੇ ਨੇ। ਨਹੀਂ ਤੇ ਵੇਖ ਲਓ ਔਗਣਾਂ ਵੱਲ ਜਾਂਦਾ ਹੀ ਨਹੀਂ ਧਿਆਨ, ਦੂਜੇ ਵੱਲ ਹੀ ਰਹੇਗਾ। ਇਹ ਗੱਲ ਵੀ ਚੱਲਦੀ ਹੋਵੇ ਨਾ ਤੇ ਤਾਂ ਵੀ ਮਨ ਕਹੇਗਾ ਤਾਂ ਫਲਾਣੇ ਬੰਦੇ ਦੀ ਗੱਲ ਚੱਲ ਰਹੀ ਹੁਣ ਮੇਰੀ ਛੋੜਾ ਇਹ ਫਿਰ ਬਚਾਏਗਾ। ਪਰ ਇਹ ਬਦ ਕਿਸਮਤੀ ਦੀ ਨਿਸ਼ਾਨੀ ਕਿਸਮਤ ਵਾਲੇ ਕੀ ਕਰਨਗੇ? ਉਹ ਚੇਚਾ ਵੀ ਕੋਈ ਕਿਸੇ ਨੂੰ ਨਾ ਲੈ ਕੇ ਕਵੇ ਤੇ ਸਾਡਾ ਅੰਦਰ ਕਵੇ ਇਹ ਸਿੱਖਿਆ ਮੇਰੇ ਲਈ ਸੀ, ਉਹਦਾ ਤੇ ਬਹਾਨਾ ਸੀ, ਫਿਰ ਕਿਵੇਂ ਭਲਾ? ਤੇ ਜੇਕਰ ਇਹ ਮਨ ਵੈਸੇ ਦੂਸਰੇ ਵੱਲ ਸੁੱਟੀ ਜਾਏ ਤੇ ਸਤਿਗੁਰੂ ਦੀ ਬਖਸ਼ਿਸ਼ ਵਿਰੁੱਧ ਨਹੀਂ ਜਾਏਗੀ ਸਾਡੇ ਵੱਲ ਨਹੀਂ। ਤਾਂ ਭਗਤ ਜੀ ਕਹਿੰਦੇ ਸਤਿਗੁਰਾਂ ਨੇ ਨਾ ਬਖਸ਼ਾਉਣ ਲਈ ਸਭ ਤੋਂ ਉੱਚਾ ਪੰਥ ਕੰਪਨ ਦਾ ਰਸਤਾ ਉਹ ਬਣਾਇਆ। ਕਹਿੰਦੇ ਜੀ ਸੁਣਿਆ ਕਿਹੜਾ? ਉਹ ਗੁਰੂ ਰਾਮਦਾਸ ਪਿਤਾ ਨੇ ਮਿਹਰ ਕੀਤੀ ਗੁਰੂ ਸੰਗਤਾਂ ਪੈਣ ਉਹਨਾਂ ਨੂੰ ਮਿਲ ਕੇ ਨਾ ਕਹਿੰਦੇ ਨਾ ਬੁਰੇ ਕਰਮ ਹੁੰਦੇ ਤੇ ਨਾ ਜਮਾਂ ਦਾ ਰਹਿੰਦਾ, ਉਹ ਮਿਟ ਜਾਂਦਾ ਏ। ਇਸ ਲਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਗੁਰੂ ਰਾਮਦਾਸ ਹੈ ਮੇਰੇ ਔਗਣ ਵੇਖ ਕੇ ਮੈਨੂੰ ਆਪਣੇ ਚਰਨਾਂ ਤੋਂ ਧੱਕ ਨਾ ਦੇਣੀ ਪਰਾਂ ਨੂੰ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਵਾ ਤੇ ਆਪਣਾ ਵਾ ਰੱਖੋ ਸ਼ਰਨਾਈ ਗੁਰ ਰਾਮਦਾਸ ਰੱਖੋ ਸ਼ਰਨਾਈ
ਗੁਰੇ ਪਲੇ ਰਾਮ ਚਾਰੇ
ਮਤਲਬ ਹੁੰਦਾ ਕੋਈ ਵੀ ਸਿਆਣ ਹੋਰ ਨਾ ਰੱਖਣੀ, ਡੇਗੀ ਪੈਣਾ ਜੀ ਮੇਰੇ ਹੱਥ ਖੜੇ ਤੇ ਮੈਂ ਆਪਣੇ ਕਿਸੇ ਵੀ ਤਰੀਕੇ ਨਾਲ ਇਹਨਾਂ ਪਾਪਾਂ ਤੋਂ ਬਚ ਨਹੀਂ ਸਕਿਆ। ਜੇ ਤੁਸੀਂ ਬਚਾਓ ਤੇ ਬਚਦਾ ਤੇ ਉਹ ਫਿਰ ਜਰੂਰ ਬਚਾਉਂਦੇ। ਜੇ ਉਹਨਾਂ ਨੂੰ ਬੇਨਤੀ ਕਰਕੇ ਤਾਂ ਅਗਲਾ ਸਵਾਈਏ ਦੋ ਨੇ, ਅਗਲੇ ਸਵਾਈਆ ਤੀਜਾ ਭਗਤ ਸੰਤ ਜੀ ਦਾ ਪਹਿਲਾ ਏ, ਉਹ ਕਹਿੰਦੇ ਮੂੰਹ ਮਨ ਬੇਵਸ ਕਿਉਂ ਕਾਮ ਲੈ ਕੇ ਪਛਾੜਿਓ। ਅੱਗੇ ਜਿਨ੍ਹਾਂ ਨੂੰ ਲੋਕ ਆਖਦੇ ਸਨ ਰਹਿਬਰ, ਉਹ ਕਿਸੇ ਨਾ ਕਿਸੇ ਵਿਕਾਰ ਦੇ ਕਾਬੂ ਵਿਚ ਆ ਗਏ। ਸੰਗਤ ਚ ਭਗਤ ਸੰਤ ਜੀ ਕਹਿੰਦੇ ਸੁਣੋ ਮੇਰੇ ਗੁਰੂ ਰਾਮਦਾਸ ਪਿਤਾ ਦੀ ਵਡਿਆਈ, ਇਹਨਾਂ ਨੇ ਨਾ ਜਿਹੜਾ ਮੋਹ ਸੀ ਉਹਨੂੰ ਕੀ ਕੀਤਾ, ਉਹਨੂੰ ਇਹੋ ਜਿਹਾ ਬੇਵਸ ਕੀਤਾ, ਮਾਰ ਮਾਰੇ ਆਪਣੇ ਬਸ ਵਿਚ ਕਰ ਲਿਆ, ਜਿਹੜਾ ਕਿਸੇ ਤੋਂ ਬਸ ਵਿਚ ਨਹੀਂ ਹੁੰਦਾ। ਬੜੇ ਬੜੇ ਵੱਡੇ ਲੋਕ ਮਹਾਤਮਾ ਬੁੱਧ ਵਰਗ ਜਦੋਂ ਤੁਰਨ ਲੱਗੇ, ਬੱਚਿਆਂ ਨੂੰ ਦੇਖ ਕੇ ਰੋ ਪੈ ਘਰ ਛੱਡਣ ਲੱਗੇ, ਪਰ ਗੁਰੂ ਰਾਮਦਾਸ ਪਿਤਾ ਨੇ ਮੋਹ ਨੂੰ ਕੀਤਾ ਮਾਰ ਕੇ ਬੇਵਸ, ਕਾਮ ਨੂੰ ਕੇਸਾਂ ਤੋਂ ਪਕੜ ਕੇ ਭਟਕਾ ਕੇ ਮਾਰਿਆ, ਕਰ ਕਾਮ ਕੇ ਕੇਸ ਪਛਾੜਿਓ। ਕ੍ਰੋਧ ਖੰਡ ਪ੍ਰਚੰਡ ਪ੍ਰਚੰਡ ਸਤਿਗੁਰੂ ਦਾ ਤੇਜ ਪ੍ਰਤਾਪ ਇਤਨਾ ਕ੍ਰੋਧ ਦੇ ਟੁਕੜੇ ਟੁਕੜੇ ਹੋ ਗਏ। ਗੁਰੂ ਰਾਮਦਾਸ ਪਿਤਾ ਦੇ ਸਾਹਮਣੇ ਬਾਬਾ ਸ੍ਰੀ ਚੰਦ ਜੀ ਪੁੱਛਦੇ ਮਹਾਰਾਜ ਜੀ, ਮਹਾਰਾਜ ਆਪ ਜੀਆਂ ਦਾ ਦਾੜਾ ਇਤਨਾ ਲੰਬਾ ਕਿਉਂ ਰੱਖਿਆ ਜੇ, ਦਾੜੇ ਲੰਬੇ ਦਾ ਕੀ ਕਾਰਨ, ਕ੍ਰੋਧ ਨਹੀਂ ਆ ਕੀ ਪੁੱਛਦਾ ਪਿਆ ਗੁਸਤਾਖ ਆਦਮੀ ਨੇ। ਸਗੋ ਇਕਦਮ ਆਖਣ ਲੱਗੇ ਜੀ, ਤੁਹਾਡੇ ਵਰਗੇ ਗੁਰੂ ਪੁੱਤਰਾਂ ਦੇ ਗੁਰੂ ਸਵਾਰਕਾਂ ਦੇ ਚਰਨ ਝਾੜੂ ਦੀ ਦਾੜਾ ਲੰਬਾ ਪਰਮੇਸ਼ਰ ਨੇ ਦਿੱਤਾ, ਨਾਲੇ ਜ਼ੁਬਾਨ ਤੋਂ ਬਚਨ ਕਹਿ ਤੇ ਨਾਲੇ ਛੇਤੀ ਨਾਲ ਬਾਬਾ ਸ੍ਰੀ ਚੰਦ ਜੀ ਦੇ ਚਰਨ ਝਾੜੂ ਦਾ ਪੈਦਾ ਹੋਣਾ, ਕਿੱਥੇ ਕ੍ਰੋਧ ਕਿੱਥੇ ਕਹਿ, ਉਸ ਦੇ ਟੁਕੜੇ ਟੁਕੜੇ ਹੋ ਗਏ ਕਹਿਣ, ਲੋਕ ਅਪਮਾਨ ਸੁਣ ਝਾੜਿਓ, ਜੇ ਲਾਲਚ ਨੇੜੇ ਪਾਇਆ ਤਾਂ ਇਹਨਾਂ ਨੇ ਰਾਦਰ ਕੀਤਾ ਝਾੜ ਕੇ ਪਰਾਂ ਕੀਤਾ ਏ, ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੁਣ ਲੈ, ਜਨਮ ਤੇ ਮੌਤ ਦੋਨੋਂ ਗੁਰੂ ਰਾਮਦਾਸ ਪਿਤਾ ਦੇ ਦਰ ਤੇ ਹੱਥ ਜੋੜ ਕੇ ਖਲੋਤੇ ਨੇ ਜੀ, ਜਦੋਂ ਹੁਕਮ ਕਰੋਗੇ ਅਸੀਂ ਉਹ ਕੁਝ ਕਰਾਂਗੇ, ਤੁਹਾਡੇ ਹੁਕਮ ਤੋਂ ਬਗੈਰ ਜਨਮ ਤੇ ਮੌਤ ਆਪਣੀ ਮਰਜ਼ੀ ਵੀ ਨਹੀਂ ਕਰ ਸਕਦੇ। ਉਹਨਾਂ ਦੇ ਹੁਕਮ ਵਿੱਚ ਨੇ ਭਗਤ ਸਾਲ ਜੀ ਕੋਈ ਵਧਾ ਚੜਾ ਕੇ ਨਹੀਂ ਗੱਲ ਕਰ ਰਹੇ, ਦਰਗਾਹ ਬੈਠ ਕੇ ਜੋ ਕੁਝ ਵੇਖਣਾ ਉਹ ਸਾਡੇ ਸਾਹਮਣੇ ਖੜੋ ਕੇ ਮਹਾਰਾਜ ਜੀ ਦੇ ਪ੍ਰਤੀ ਕਹਿ ਰਹੇ ਨੇ। ਆਖਦੇ ਨੇ ਭਾਈ ਭਗਤ ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨੇ, ਸਾਰਾ ਭਗਤ ਸਾਗਰ ਉਹਦੇ ਹੁਕਮ ਵਿੱਚ ਬੱਝਿਆ ਹੈ ਤੇ ਸਿੱਖ ਸਤਿਗੁਰੂ ਦੇ ਹੁਕਮ ਨੂੰ ਬੜੀ ਖੁਸ਼ੀ ਨਾਲ ਜਦੋਂ ਮੰਨਦੇ ਨੇ, ਮਰਿਆਦਾ ਵਿੱਚ ਆਉਂਦੇ ਤੇ ਸਤਿਗੁਰੂ ਸਿੱਖਿਆ ਦੇ ਦੇ ਕੇ ਉਹਨਾਂ ਦੇ ਵੇੜੇ ਧਾਰ ਰਹੇ ਕਰਨ। ਸਿਰ ਅਤਪਤ, ਅਤਪਤ ਹੁੰਦੇ ਸ਼ਤਰ, ਸਤਿਗੁਰੂ ਗੁਰੂ ਰਾਮਦਾਸ ਪਿਤਾ ਦੇ ਸੀਸ ਤੇ ਰੱਬੀ ਸ਼ਤਰ ਝੁਕ ਰਹੇ ਨੇ। ਸੱਚੋ ਤਖਤ, ਉਹ ਸੱਚ ਦੇ ਤਖਤ ਤੇ ਬੈਠੇ ਨੇ, ਕਿਸੇ ਬੰਦੇ ਨੇ ਨੀ ਉਹਨਾਂ ਨੂੰ ਕੋਈ ਗੱਦੇ ਦਿੱਤੇ, ਨਿਰੰਕਾਰ ਦੀ ਕੈ ਉਹ ਤਖਤ ਉਹਨਾਂ ਦਾ ਆਪਣਾ, ਜੋ ਭੋਗ ਸੰਯੁਕਤ ਬਲ, ਸੰਯੁਕਤ ਹੁੰਦਾ ਸਹਿਬ ਸੰਯੁਕਤ, ਜੋ ਭੋਗ ਤੇ ਸਹਿਬ ਇਹ ਬਲ ਤੁਹਾਡੇ ਕੋਲ, ਗੁਰੂ ਰਾਮਦਾਸ ਸੱਚ ਸੱਲ ਭੰਡ, ਸੱਚ ਭੱਟ ਦਾ ਨਾਮ ਹੈ, ਭੰਡ ਦਾ ਮਤਲਬ ਆਪਣਾ। ਗੁਰੂ ਰਾਮਦਾਸ ਪਿਤਾ ਜੀ ਮੈਂ ਸੱਚ ਕਹਿੰਦਾ, ਭੱਟ ਸੱਲ ਜੀ ਕਹਿੰਦੇ ਨੇ, ਤੂੰ ਅਟਲ ਰਾਜ ਅਪਤ ਦਲ, ਤੁਹਾਡਾ ਰਾਜ ਵੀ ਅਟਲ ਹੈ ਤੇ ਤੁਸੀਂ ਦਲਾਂ ਨੂੰ ਵੀ ਭਾਵ ਅਖੰਡ ਦਲ, ਤੁਹਾਡੀਆਂ ਫੌਜਾਂ ਕਦੇ ਖੰਡਨ ਨਹੀਂ ਹੁੰਦੀਆਂ, ਸ਼ਕਤੀ ਤੋਂ ਪਾਵੇ। ਤੇ ਅਖੀਰ ਦਾ ਸਵਈਆ ਸੱਤ ਸਵਈਆਂ ਚੋ ਅਖੀਰ ਦਾ ਸਵਈਆ ਜੇ ਇਹਦੇ ਵੱਲ ਧਿਆਨ ਕਰੀ ਜਾਣਾ, ਜਿਹੜੇ ਪੰਜ ਸੱਤ ਮਿੰਟ ਨੇ, ਹਜ਼ੂਰ ਕਹਿੰਦੇ ਤੂੰ ਸਤਿਗੁਰ ਚੋਂ ਜੁਗੀ ਆਪ ਆਪੇ ਪਰਮੇਸ਼ਰ। ਗੁਰੂ ਰਾਮਦਾਸ ਪਿਤਾ ਜੀ ਤੁਸੀਂ ਹੀ ਉਹ ਆਪ ਪਰਮੇਸ਼ਰ, ਚਾਰ ਜੁਗਾਂ ਦੇ ਅੰਦਰ ਤੋਂ ਹੋਰ ਨਹੀਂ ਸੀ ਰੱਬ। ਹੁਣ ਤਰਸ ਕਰਕੇ ਮਨੁੱਖੇ ਇਸ ਪੰਜ ਤੱਤਾਂ ਦਾ ਸਰੂਪ ਬਣਾ ਕੇ ਸਾਹਮਣੇ ਖੜ ਗਏ ਹੋ। ਸੁਰ ਨਾਥ ਸਾਧ ਸਿੱਧ ਸਿੱਖ ਸੇਵੰਤ ਤੁਰ ਹੈ ਧੁਰ, ਜਿੰਨੇ ਮਨੁੱਖ ਦੇਵ ਤੇ ਸਾਧਨਾ ਕਰਨ ਵਾਲੇ ਸਿੱਧ ਸਿੱਖ ਸਾਰੇ ਤੁਹਾਨੂੰ ਧੁਰ ਤੋਂ ਸੇਵਦੇ ਆਏ ਨੇ। ਆਦ ਜੁਗਾਦ ਅਨਾਦ ਕਦਾ ਧਾਰੀ ਤ੍ਰਿਓ ਲੋਕ, ਉਹ ਹੈ ਆਦ ਤੋਂ ਸ੍ਰਿਸ਼ਟੀ ਦੇ ਆਦਿ ਤੋਂ, ਯੁੱਗਾਂ ਦੇ ਆਦਿ ਤੋਂ ਅਨਾਦ ਕਹਿੰਦੇ ਜਿਹਦਾ ਕੋਈ ਆਦਿ ਹੈ ਹੀ ਨਹੀਂ। ਪਹਿਲਾਂ ਕਹਿੰਦੇ ਆਦਿ ਤੋਂ ਤੇ ਸਾਡੀ ਸਮਝ ਨਹੀਂ ਆਇਆ ਸ੍ਰਿਸ਼ਟੀ ਦੇ ਆਦਿ, ਕਹਿੰਦੇ ਉਹਦੇ ਤੋਂ ਪਰਾਂ ਵੀ ਸੀ ਕੁਛ, ਜਿਸ ਵਾਹਿਗੁਰੂ ਦਾ ਕੋਈ ਆਦਿ ਨਹੀਂ ਸ਼ੁਰੂਆਤ ਨਹੀਂ, ਉਹਦੀ ਕਲਾ ਇਹਨਾਂ ਲੋਕਾਂ ਵਿੱਚ ਅਗਮ ਨਿਗਮ ਉਧਰਨ ਜਰਾ ਜੰਮੇ ਆਲੋਕ ਆਲੋਕ ਦਾ ਅਰਥ ਸਵਾਰੀ ਕਰਨੀ, ਅਲੋਕ ਕਰਨੇ ਅਰਥੇ ਉਹ ਨਿਰੰਕਾਰ ਜਿਹੜਾ ਗਮਤਾ ਤੋਂ ਰਹਿ, ਤੁਸੀਂ ਉਹਦਾ ਉਪਦੇਸ਼ ਦੇ ਕੇ ਸੰਤਾਂ ਨੂੰ ਪਾਲਦੇ। ਜਰਾ ਦਾ ਮਤਲਬ ਬੁਢਾਪਾ, ਬੁਢਾਪੇ ਦਾ, ਜਮਾ ਦਾ ਕੋਈ ਪ੍ਰਭਾਵ ਨਹੀਂ, ਤੁਸੀਂ ਤੇ ਸਵਾਰੀ ਕਰ ਦਿਓ ਇਹਨਾਂ ਤੇ। ਪਾਲ ਪਾਟੀ ਕਾਬਿਆ ਚੱਲ ਕੇ ਨੇ ਗੁਰੂ ਅਮਰਦਾਸ, ਫਿਰ ਕੱਬਿਓ ਪ੍ਰਗਾਮੀ ਤਾਰਨ ਕਰਨ। ਗੁਰੂ ਅਮਰਦਾਸ ਪਿਤਾ ਜੀ ਨੇ ਆਪਣੀਆਂ ਨੂੰ ਇਹ ਸਥਾਪਨਾ ਕੀਤੀ ਕਾਹਦੇ ਲਈ, ਲੋਕਾਂ ਨੂੰ ਪ੍ਰਗਾਮੀ ਪਾਰ ਕਰਨ ਲਈ, ਵਿਹੜੇ ਪਾਰ ਕਰਨ ਲਈ ਪੁਲ ਬਣ ਗਏ। ਗੁਰੂ ਰਾਮਦਾਸ ਪਿਤਾ ਜੀ ਮਨੁੱਖਤਾ ਲਈ ਪੁਲ ਜਿਹੜਾ ਬਚਨ ਮੰਨਦਾ ਉਹ ਦਰਗਾਹ ਚ ਜਾਇ ਜਾਂਦਾ, ਆਪ ਤਰੇ ਨੇ ਜਗਤ ਨੂੰ ਤਾਰਦੇ ਨੇ। ਅਬ ਅੰਤਕ ਬਦੇ ਨ ਸਾਧਕਾ ਗੁਰੂ ਰਾਮਦਾਸ ਤੇਰੀ ਸ਼ਰਨ, ਅਬ ਅੰਤਕ ਬਦੇ ਨ ਸਾਧਕਾ। ਵੱਡੇ ਵੱਡੇ ਜਿਹੜੇ ਪਾਪ ਨੇ ਜਮਨ ਦਾ, ਹਾਂ ਕਹਿੰਦੇ ਗੁਰੂ ਰਾਮਦਾਸ ਪਿਤਾ ਮੈਂ ਵੀ ਤੇਰੀ ਸ਼ਰਨ ਆਵਾਂ। ਇਹ ਸਾਧ ਭੱਟਾਂ ਦੇ ਅੰਦਰ ਦੇ ਉਹ ਬਚਨ ਜਿਹੜੇ ਕਿ ਜੋ ਪੂਰਾ ਹੈ ਉਹਦੇ ਚ ਐਵੇਂ ਤਿਲ ਮਾਤਰਾ ਪ੍ਰਦਰਸ਼ਨ ਕੀਤੇ ਨੇ ਗੁਰਬਾਣੀ ਦੇ ਅਰਥ ਨਹੀਂ ਕਦੇ ਪੂਰੇ ਹੋ ਸਕਦੇ। ਜਿੰਨੇ ਕਰੋੜਾਂ ਵਾਰੀ ਕਰੇ ਜੋ ਸੱਚ ਦੇ ਜੋ ਅਰਥ ਸੱਚੇ ਜਦੋਂ ਪਾਉਣਗੇ ਉਹ ਸੱਚ ਵਿੱਚ ਸਮਾ ਗਿਆ ਹੋਏਗਾ। ਇਹ ਕਹਾਣੀ ਬੜੀ ਅਜੀਬ ਹੈ, ਉਹ ਜਿਉਂ ਜਿਉਂ ਨੇੜੇ ਆਪਣੇ ਘੜਕਾ ਚਾਨਣ ਦਿੰਦਾ ਉਹ ਵਾਪਸ ਹੀ ਮੁੜਨ ਦਿੰਦਾ, ਆਪਣੇ ਵਿੱਚ ਹੀ ਰੱਖ ਲੈਂਦਾ ਹੈ। ਪਰ ਆਪਣਾ ਯਤਨ ਉਹਨਾਂ ਦੇ ਚਰਨਾਂ ਵਿੱਚ ਕਲਾਉਣ ਦਾ, ਆਓ ਗੁਰੂ ਕੇ ਸਵਾਰਿਓ ਸਾਰੀ ਸੰਗਤ ਰਲ ਕੇ ਉਹਨਾਂ ਦੀ ਸ਼ਰਨ ਹੀ ਮੰਗੀਏ ਅਤੇ ਉਹਨਾਂ ਦੇ ਪਿਆਰ ਵਿੱਚ ਆਈਏ ਜਿਵੇਂ ਰੋਜ਼ ਆਉਂਦੇ ਹਾਂ। ਇਹੋ ਜਿਹਾ ਸਾਡਾ ਸਾਈਂ, ਉਹਨਾਂ ਤੋਂ ਕੁਰਬਾਨ ਹੋਈਏ। ਦੋ ਤਿੰਨ ਮਿੰਟ ਫਿਰ ਸਮਾਪਤੀ ਕਰੀਏ। ਕੁਰਬਾਨ ਸਾਈਂ ਆਪਣੇ